ਮੁੱਲ ਬਖਸ਼ੀਸ਼ ਅਮੁੱਲ ਨੀਸਾਨ ਉਹ ਰੱਬ ਦੇ ਪਿਆਰੇ ਜੋ ਨਾਮ ਗਿਆਨ ਦੀ ਬਖਸ਼ੀਸ਼ ਕਰਦੇ ਨੇ ਉਹ ਵੀ ਅਮੋਲਕ ਨੇ। ਵੱਡੇ ਤਾਂ ਹਨ ਸਾਡੇ ਸਤਿਗੁਰ ਜਿਹੜੇ ਨਾਮ ਦੀ ਬਖਸ਼ੀਸ਼ ਕਰਦੇ ਨੇ ਸਤਿਗੁਰੂ ਮਹਾਰਾਜ, ਉਹਨਾਂ ਦਾ ਜਿਹੜਾ ਅਮੁੱਲ ਨੀਸਾਨ ਉਹਨਾਂ ਦਾ ਜਿਹੜਾ ਪ੍ਰਗਟ ਹੋਣਾ ਉਹ ਵੀ ਅਮੋਲਕ ਹੈ। ਨੀਸਾਨ ਤੋਂ ਭਾਵ ਪ੍ਰਗਟ, ਉਹਨਾਂ ਨੂੰ ਜੋ ਸਰੂਪ ਦੀ ਬਖਸ਼ਿਸ਼ ਹੋਈ ਰੱਬ ਦੇ ਪਿਆਰਿਆਂ ਨੂੰ ਉਹ ਵੀ ਅਮੋਲਕ ਅਮੁੱਲ ਬਖਸ਼ੀਸ਼। ਉਹਨਾਂ ਦਾ ਜਸ ਰੂਪੀ ਨਿਸ਼ਾਨ ਤੋਂ ਭਾਵ ਝੰਡਾ ਵੀ ਅਮੋਲਕ, ਕਿਉਂ ਉਹਨਾਂ ਦੇ ਉੱਤੇ ਕਿਰਪਾ ਹੁੰਦੀ ਹੈ। ਅਮੁੱਲ ਬਖਸ਼ੀਸ਼ ਬਖਸ਼ਿਸ਼ ਅਕਾਲ ਪੁਰਖ ਕਰਦੇ ਨੇ ਤੇ ਨਿਸ਼ਾਨ ਉਹਨਾਂ ਦੇ ਮਸਤਕ ਚ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਦੂਰੋਂ ਪਤਾ ਲੱਗ ਜਾਂਦਾ ਕਿ ਕਿੰਨੇ ਭਗਤੀ ਦਾ ਮਾਲਕ ਹੈ ਇਹ। ਸੰਗਤ ਵਿੱਚ ਬੈਠੇ ਆਪਾਂ ਦੇਖੀਏ ਸਾਰਿਆਂ ਨੂੰ, ਆਪਾਂ ਨੂੰ ਤਾਂ ਪਤਾ ਨਹੀਂ ਲੱਗਣਾ ਕੌਣ ਬੈਠਾ, ਪਰ ਜਦੋਂ ਕਿਸੇ ਵਾਹਿਗੁਰੂ ਦੀ ਕਿਰਪਾ ਵਾਲੇ ਜਗਿਆਸੂ ਨੇ ਦੇਖਿਆ, ਹਾਂ ਬਈ ਸੰਗਤ ਵਿੱਚ ਅੱਜ ਆਏ ਸੀ ਪੰਜ ਛੇ ਜਾਣੇ, ਦੋ ਜਾਣੇ, ਤਿੰਨ ਜਾਣੇ, ਜਿਨ੍ਹਾਂ ਦੇ ਮਸਤਕ ਤੇ ਉਹ ਮਣੀ ਹੈ ਤੇਰੀ, ਨਿਸ਼ਾਨ ਹੈ ਜਿਨ੍ਹਾਂ ਦੇ ਮਸਤਕ ਤੇ ਨਾਮ ਰੂਪ ਨਿਸ਼ਾਨ, ਪਰਵਾਨਾ ਵੀ ਅਮੋਲਕ ਹੈ, ਉਪਦੇਸ਼ ਰੂਪ ਨਿਸ਼ਾਨ ਤੋਂ ਭਾਵ ਨਗਾਰਾ ਵੀ ਤੇਰਾ ਅਮੋਲਕ ਹੈ। ਅਮੁੱਲ ਕਰਮ ਮੁੱਲ ਫੁਰਮਾਨ, ਉਹਨਾਂ ਦਾ ਜਿਹੜਾ ਕਰਮ ਤੋਂ ਭਾਵ ਕਰਤੱਵ ਕਰਨਾ, ਅਨੁਗ੍ਰਹਿ ਕਰਨਾ, ਬਖਸ਼ਿਸ਼ ਕਰਨੀ, ਉਹ ਵੀ ਅਮੋਲਕ। ਉਹਨਾਂ ਉੱਤੇ ਜਿਹੜੀ ਕਿਰਪਾ ਹੋਈ ਹੈ ਉਹ ਵੀ ਅਮੋਲਕ। ਅਤੇ ਜੀਵਾਂ ਦੇ ਉੱਤੇ ਜਿਹੜਾ ਫੱਫੇ ਔਂਕੜ ਲਾ ਕੇ ਬੋਲਣਾ ਫੁਰਮਾਨ ਹੁਕਮ ਕਰਦੇ ਨੇ ਉਹ ਵੀ ਅਮੋਲਕ। ਪਰਮੇਸ਼ੁਰ ਦਾ ਜੋ ਹੁਕਮ ਆਪ ਮੰਨਦੇ ਨੇ ਉਹ ਵੀ ਅਮੋਲਕ ਹੈ। ਫੁਰਮਾਨ ਤੇਰਾ ਸਿਰ ਹੈ ਉੱਪਰ ਫਿਰ ਨਾ ਕਰਤ ਵਿਚਾਰ, ਜਿਵ ਹੋਵੇ ਫੁਰਮਾਨ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ। ਇਸ ਕਰਕੇ ਅਮੁੱਲ ਬਖਸ਼ਿਸ਼ ਵੀ ਅਮੋਲਕ ਹੈ, ਫੁਰਮਾਨ ਵੀ ਵਾਹਿਗੁਰੂ ਦਾ ਅਮੋਲਕ ਹੈ। ਇਹ ਅੰਦਰ ਅੰਦਰ ਆਪਣੇ ਆਪ ਕੁਛ ਬਾਣੀ ਪੜ੍ਹਦਿਆਂ ਸੋਝੀ ਪੈਦਾ ਹੁੰਦੀ ਹੈ, ਬਾਣੀ ਪੜ੍ਹਦਿਆਂ ਪੜ੍ਹਦਿਆਂ ਜੀਵ ਨੂੰ, ਕਿਉਂਕਿ ਦੱਸਿਆ ਨਾ ਕਿ ਜਦ ਤੱਕ ਉਸ ਲਾਈਨ ਦੇ ਵਿੱਚ ਪ੍ਰਵੇਸ਼ ਨਹੀਂ ਨਾ ਕਰਦਾ ਉਦੋਂ ਤੱਕ ਉਹ ਗੱਲ ਉਹਦੀ ਬਣਦੀ ਹੀ ਨਹੀਂ। ਇਹ ਅਮੁੱਲ ਕਰਮ ਅਕਾਲ ਪੁਰਖ ਤੋਂ ਚੱਲਦਾ। ਅਕਾਲ ਪੁਰਖ ਜੀ ਜਿਹੜੀ ਕਰਮ ਬਖਸ਼ਿਸ਼ ਕਰਦੇ ਨੇ ਨਾ ਉਹ ਅਮੋਲਕ। ਅਕਾਲ ਪੁਰਖ ਨੇ ਬਖਸ਼ਿਸ਼ ਕੀ ਕੀਤੀ? ਜਿਹੜਾ ਸਤਿਗੁਰੂ ਰੂਪ ਧਾਰਿਆ, ਸਤਿਗੁਰੂ ਨੇ ਕਿਰਪਾ ਕੀ ਕੀਤੀ? ਕਰਮ ਕੀ ਕੀਤਾ? ਜਿਹੜਾ ਧੁਰ ਕੀ ਬਾਣੀ ਪ੍ਰਗਟ ਕੀਤੀ, ਉਹਨਾਂ ਨੇ ਕੀ ਪ੍ਰਗਟ ਕੀਤਾ? ਅੱਗੇ ਧੁਰ ਕੀ ਬਾਣੀ ਦੇ ਰਾਹੀਂ ਅੰਮ੍ਰਿਤ ਪ੍ਰਗਟ ਕੀਤਾ ਖੰਡੇ ਬਾਟੇ ਦਾ। ਕਈ ਕਹਿੰਦੇ ਇਹ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਅੰਮ੍ਰਿਤ ਛਕਣਾ? ਬਹੁਤ ਸਾਰੇ ਲੋਕ ਐਸਾ ਵੀ ਪ੍ਰਸ਼ਨ ਕਰਦੇ ਨੇ। ਸੋ ਇੱਕ ਜਿਵੇਂ ਬਜ਼ੁਰਗ ਸੀ, ਬਹੁਤ ਜ਼ਿਆਦਾ ਪੜ੍ਹਿਆ ਲਿਖਿਆ, ਅੰਗਰੇਜ਼ਾਂ ਟਾਈਮ ਡੀਸੀ ਰਿਹਾ ਸੀ ਇੰਡੀਆ 'ਚ। ਮੈਂ ਕਿਹਾ ਹੁਣ ਤਾਂ ਅੰਮ੍ਰਿਤ ਛਕ ਲਓ, 80 ਸਾਲ ਦੀ ਉਮਰ ਹੋ ਗਈ। ਉਂਗਲੀ ਜੀ ਖੜੀ ਕਰਕੇ ਕਹਿੰਦਾ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਮੈਂ ਕਿਹਾ ਇਹ ਤਾਂ ਗੱਲ ਠੀਕ ਹੈ, ਅੰਮ੍ਰਿਤ ਤਾਂ ਇੱਕੋ ਹੀ ਆ। ਮੈਨੂੰ ਇਉਂ ਦੱਸੋ, ਜੇ ਪੰਜ ਪਿਆਰੇ ਅਰਦਾਸ ਕਰਕੇ ਬਾਟਾ ਰੱਖ ਕੇ ਜਲ ਪਾ ਕੇ ਪਤਾਸੇ ਪਾ ਕੇ ਅਰਦਾਸ ਕਰਕੇ ਖੰਡਾ ਫੇਰੀ ਜਾਣ, 15-15 ਮਿੰਟ ਪੰਜੇ ਜਾਣੇ ਖੰਡਾ ਫੇਰ ਕੇ ਖੜੇ ਹੋ ਜਾਣ, ਕੀ ਅੰਮ੍ਰਿਤ ਤਿਆਰ ਹੋਜੂ? ਕਹਿੰਦੇ ਨਾ। ਮੈਂ ਕਿਹਾ ਅੰਮ੍ਰਿਤ ਤਿਆਰ ਕਦੋਂ ਹੁੰਦਾ? ਜਦੋਂ ਪੰਜ ਬਾਣੀਆਂ ਪੜ੍ਹਦੇ ਨੇ। ਪੰਜ ਬਾਣੀਆਂ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਹੁੰਦਾ, ਫਿਰ ਉਹ ਅੰਮ੍ਰਿਤ ਬਾਣੀ ਦਾ ਹੀ ਅੰਮ੍ਰਿਤ ਹੋਇਆ ਨਾ, ਵੱਖਰਾ ਤਾਂ ਨਾ ਹੋਇਆ ਉਹਦੇ ਨਾਲੋਂ। ਉਹ ਇੱਕ ਗੁਰਾਂ ਨੇ ਵਿਧੀ ਬਣਾਈ ਸੀ, ਜਿਹੜੀ ਪਹਿਲੇ ਨੌ ਸਰੂਪਾਂ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਪ੍ਰਗਟ ਅਕਾਲ ਪੁਰਖ ਦੇ ਹੁਕਮ ਅਨੁਸਾਰ ਕੀਤੀ। ਪਹਿਲਿਆਂ ਨੇ ਨੀਂਹ ਰੱਖੀ, ਦੂਜਿਆਂ ਨੇ ਉਸ ਮਕਾਨ ਨੂੰ ਹੋਰ ਵੱਡਾ ਬਣਾਇਆ। ਚਲਦਿਆਂ ਚਲਦਿਆਂ ਉਹਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਪਾ ਕੇ ਹੋਰ ਮਜ਼ਬੂਤ ਕੀਤਾ। ਛੇਵਿਆਂ ਨੇ ਖੰਡਾ ਖੜਕਾਇਆ, ਸੱਤਵਿਆਂ ਨੇ ਜਾਪ ਕਰਾਏ, ਅੱਠਵਿਆਂ ਨੇ ਆਪਣੀ ਕੁਰਬਾਨੀ ਦੇ ਦਿੱਤੀ ਲੋਕਾਂ ਵਾਸਤੇ, ਨੌਵਿਆਂ ਨੇ ਸੀਸ ਦਿੱਤਾ, ਫਿਰ ਗੁਰਸਿੱਖਾਂ ਦੇ ਵੀ ਵਿੱਚ ਕੁਰਬਾਨੀਆਂ ਹੋਈਆਂ, ਫਿਰ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਜੋ ਹੁਕਮ ਸੀ ਅਕਾਲ ਪੁਰਖ ਦਾ ਕਿ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ ਬਾਣੀ ਪੜ੍ਹ ਕੇ, ਅਤੇ ਅਕਾਲ ਦੀਆਂ ਬਾਣੀਆਂ ਜਾਪ ਸਾਹਿਬ ਸਵਈਏ ਚੌਪੀ ਸਾਹਿਬ, ਇਹ ਅਕਾਲ ਬਾਣੀ। ਔਰ ਇਤਨਾ ਗਲਤ ਪੁੱਠਾ ਮਾਰਗ ਚਲਾਇਆ ਸੰਸਾਰ ਨੇ, ਇੰਨੇ ਗਲਤ ਪਾਸੇ ਚੱਲ ਪਏ ਨੇ ਕਿ ਕਦੇ ਕਦੇ ਤਾਂ ਸੋਚੀਦਾ ਵੀ ਜਿਹੜੀ ਇਹਦੀ ਸਜ਼ਾ ਹੋਊਗੀ ਉਹ ਕਿੰਨੀ ਭਾਰੀ ਹੋਊਗੀ। ਮਹਾਰਾਜ ਕਹਿੰਦੇ ਐਸੀ ਸਜ਼ਾ ਦੇਵਾਂਗਾ ਯਾਦ ਰੱਖਣਗੇ। ਇਸ ਕਰਕੇ ਬੜੀ ਭਿਆਨਕ ਚੀਜ਼ ਬਣ ਸਕਦੀ ਜਿਹੜੀ ਇਹਨਾਂ ਬਾਣੀਆਂ ਉੱਤੇ ਕਿੰਤੂ ਹੋ ਰਿਹਾ ਨਾ, ਕਿਉਂਕਿ ਪਤਾ ਹੀ ਨਹੀਂ, ਫੀਲਡ 'ਚ ਨਹੀਂ ਹੈ ਬੰਦਾ ਉਸ ਵਿੱਚ, ਅਤੇ ਫੀਲਡ ਤੋਂ ਬਾਹਰ ਹੀ ਬੰਦੇ ਰੌਲਾ ਪਾਈ ਜਾ ਰਹੇ ਨੇ, ਆਹ ਨਹੀਂ ਠੀਕ, ਆਹ ਨਹੀਂ ਠੀਕ। ਜਦੋਂ ਉਹਦੇ ਵਿੱਚ ਪ੍ਰਵੇਸ਼ ਕਰਦੇ ਹਾਂ ਨਾ ਫੀਲਡ ਵਿੱਚ, ਫਿਰ ਪਤਾ ਲੱਗਦਾ ਵੀ ਇਹ ਤਾਂ ਸੱਚਮੁੱਚ ਹੀ ਸਾਰਾ ਕੁਛ ਠੀਕ ਹੈ। ਜੋ ਗੁਰਾਂ ਦਾ ਕਰਮ ਕੀਤਾ ਹੋਇਆ ਉਹ ਠੀਕ ਹੈ, ਗਲਤ ਨਹੀਂ ਹੈ ਉਹਦੇ ਵਿੱਚ ਕੋਈ। ਪਰ ਇਸ ਗੱਲ ਨੂੰ ਉਦੋਂ ਤੱਕ ਨਹੀਂ ਇਨਸਾਨ ਦੇਖ ਸਕਦਾ ਜਦੋਂ ਤੱਕ ਉਹਦਾ ਅੰਦਰਲਾ ਨੇਤਰ ਨਹੀਂ ਖੁੱਲਦਾ, ਉਹਨੂੰ ਗਿਆਨ ਨਹੀਂ ਹੋ ਸਕਦਾ ਇਨਸਾਨ ਨੂੰ। ਮਨੁੱਖ ਆਪਣੀ ਬੁੱਧੀ ਦੇ ਰਾਹੀਂ ਰੌਲਾ ਪਾ ਰਿਹਾ, ਪਰ ਸੱਚਾਈ ਦੱਸਣਾ ਵੀ ਤਾਂ ਫਰਜ਼ ਹੈ ਨਾ। ਕੱਲ ਨੂੰ ਕੋਈ ਇਹ ਨਾ ਕਹੇ ਕਿ ਸਾਨੂੰ ਸੱਚ ਨਹੀਂ ਸੀ ਦੱਸਿਆ। ਸੱਚਾਈ ਤਾਂ ਫਿਰ ਇਹੀ ਆ ਕਿ ਜੋ ਗੁਰਾਂ ਦੀ ਕਿਰਤ ਹੈ ਉਹਦੇ 'ਤੇ ਕਿੰਤੂ ਨਹੀਂ ਹੈ ਸਾਡਾ, ਸਭ ਸੱਚ ਹੀ ਸੱਚ ਹੈ, ਮਹਾਰਾਜ ਦੀ ਕਿਰਪਾ ਦਾ ਸਦਕਾ ਹੀ ਹੈ ਸਾਰਾ ਕੁਛ। ਇਸ ਕਰਕੇ ਜਦੋਂ ਇਸ ਚੀਜ਼ ਵਿੱਚ ਮੈਂ ਇਹ ਕਹਿਣਾ ਪ੍ਰਵੇਸ਼ ਹੋਵਾਂਗੇ ਤਾਂ ਪਤਾ ਲੱਗੇਗਾ। ਵਿਆਖਿਆ ਕਈ ਚੀਜ਼ਾਂ ਦੀ ਕਰਨੀ ਔਖੀ ਹੋ ਜਾਂਦੀ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ ਅਕਾਲ ਸ਼ਕਤੀ, ਇਹ ਅਕਾਲ ਸ਼ਕਤੀ ਜਾਂ ਚੰਡੀ ਜਾਂ ਕੁਦਰਤ, ਆ ਗੁਰਬਾਣੀ ਹੀ ਹੈ ਅਕਾਲ ਸ਼ਕਤੀ, ਇਸੇ ਨੂੰ ਅਕਾਲ ਸ਼ਕਤੀ ਕਿਹਾ। ਇਹ ਗੁਰਬਾਣੀ ਨਾਲ ਹੀ ਭਲਾ ਹੋਣਾ। ਧੁਰ ਕੀ ਬਾਣੀ ਆਈ, ਇਹ ਆਈ, ਆਈ ਤੋਂ ਭਾਵ ਦੂਈ ਕੁਦਰਤ ਸਾਜੀ ਹੈ। ਅਕਾਲ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਉਹ ਧੁਰ ਕੀ ਬਾਣੀ ਆਈ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦੀ ਬਾਣੀ ਆਈ ਹੈ। ਉਹ ਬਾਣੀ ਮਾਤਾ ਰੂਪ ਹੈ, ਬਾਣੀ ਨੇ ਸਾਡਾ ਭਲਾ ਕਰਨਾ ਹੈ। ਦਸਵੇਂ ਪਾਤਸ਼ਾਹ ਦੇ ਮੁੱਖ ਵਿੱਚੋਂ ਜੋ ਅੱਖਰ ਨਿਕਲਿਆ ਉਹ ਗੁਰਤਾ ਗੱਦੀ ਦੇ ਮਾਲਕ ਨੇ। ਜੋ ਅੱਖਰ ਨਿਕਲ ਗਿਆ ਹੈ ਨਾ ਉਹ ਬਿਲਕੁਲ ਸੱਤ ਹੀ ਸੱਤ ਹੈ ਬਸ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਮੁੱਲ ਹੀ ਬਖਸ਼ਿਸ਼ ਹੈ, ਅਮੋਲਕ ਹੀ ਫੁਰਮਾਨ ਹੈ। ਮਹਾਰਾਜ ਨੇ ਜੋ ਬਚਨ ਕਰ ਦਿੱਤਾ ਅਮੁੱਲੋ ਅਮੁੱਲ ਆਖਿਆ ਨਾ ਜਾਏ, ਉਹ ਪਰਮੇਸ਼ੁਰ ਅਮੁੱਲੋ ਅਮੁੱਲ, ਅਮੋਲਕ ਤੋਂ ਵੀ ਅਮੋਲਕ ਹੈ, ਨਿਰਮਲ ਤੋਂ ਵੀ ਨਿਰਮਲ ਹੈ, ਮੁੱਲ ਤੋਂ ਰਹਿਤ ਹੈ, ਉਹ ਕਿਹਾ ਨਹੀਂ ਜਾ ਸਕਦਾ। ਭਗਤ ਕਬੀਰ ਜੀ ਕੋਲੇ ਥਾਲੀ ਵਿੱਚ ਪਾ ਕੇ, ਕਈ ਥਾਲੀਆਂ 'ਚ ਪਾ ਕੇ ਇੱਕ ਸੇਠ ਲਿਆਇਆ ਹੀਰੇ, ਇਹ ਮੋਤੀ ਜਵਾਹਰਾਤ ਸੋਨੇ ਦੀਆਂ ਮੋਹਰਾਂ, ਕਹਿੰਦੇ ਇਹ ਲਿਆਇਆ ਭਾਈ। ਕਹਿੰਦੇ ਮੈਨੂੰ ਪਤਾ ਲੱਗਿਆ ਤੁਹਾਨੂੰ ਪਰਮਾਤਮਾ ਮਿਲੇ ਹੋਏ ਨੇ, ਤੁਸੀਂ ਮੇਰੇ ਕੋਲੋਂ ਆਹ ਸਾਰੀਆਂ ਚੀਜ਼ਾਂ ਲੈ ਲਓ, ਮੈਨੂੰ ਪਰਮਾਤਮਾ ਨਾਲ ਮਿਲਾ ਦਿਓ। ਕਬੀਰ ਜੀ ਹੱਸ ਕੇ ਕਹਿੰਦੇ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਮਨ ਦੇ ਕੇ ਪਰਮਾਤਮਾ ਮਿਲਦਾ, ਸੋਨੇ ਚਾਂਦੀ ਨਾਲ ਮਿਲਦਾ ਹੁੰਦਾ ਫਿਰ ਤਾਂ ਰਾਜੇ ਮਹਾਰਾਜੇ ਹੀ ਰੱਬ ਨੂੰ ਲੈ ਲੈਂਦੇ, ਫਿਰ ਗਰੀਬ ਆਦਮੀ ਤਾਂ ਫਿਰ ਰਹਿ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮੈਲ ਤੋਂ ਰਹਿਤ ਪਵਿੱਤਰ ਰੂਪ ਹੈ ਪਰਮਾਤਮਾ, ਉਹਦਾ ਸਾਰਾ ਜਸ ਕਥਨ ਨਹੀਂ ਕੀਤਾ ਜਾ ਸਕਦਾ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਵਾਹਿਗੁਰੂ ਦੀ ਮਾਇਆ ਅਸ਼ਚਰਜ ਹੀ ਹੈ। ਦੇਖੋ ਮਨੁੱਖਾਂ ਦੇ ਉੱਤੇ ਕਿਵੇਂ ਪਰਦਾ ਪਾ ਦਿੰਦੀ, ਜਿਨ੍ਹਾਂ ਨੂੰ ਤਾਰਨਾ ਉਹਨਾਂ ਨੂੰ ਸੋਝੀ ਕਰ ਦਿੰਦੇ ਨੇ, ਜਿਨ੍ਹਾਂ ਨੂੰ ਤਾਰਨਾ ਨਹੀਂ ਉਹਨਾਂ ਉੱਤੇ ਪਰਦਾ ਪਾ ਦਿੰਦੇ ਨੇ, ਉਹਨਾਂ ਦੇ ਦਿਮਾਗ ਦੇ ਉੱਤੇ ਪਰਦਾ ਪੈ ਜਾਂਦਾ। ਸੋ ਇਸ ਕਰਕੇ ਅਵਿਦਿਆ ਦਾ ਪਰਦਾ ਪੈਣ ਕਰਕੇ ਸਾਰੀ ਦੁਨੀਆਂ ਨੂੰ ਧੋਖਾ ਜਿਹਾ ਮਹਿਸੂਸ ਹੋ ਰਿਹਾ ਇੱਕ, ਇਹ ਵੀ ਗਲਤ ਹੈ, ਆਹ ਚੀਜ਼ ਨਹੀਂ ਠੀਕ ਹੈ। ਪਰ ਵਾਸਤਵ ਦੇ ਦੇਖੋ, ਵਾਹਿਗੁਰੂ ਵੱਲ ਦੇਖੋ, ਪਰਮਾਤਮਾ ਵੱਲ ਦੇਖੋ, ਪਰਮਾਤਮਾ ਨੇ ਹੀ ਸਭ ਕੁਛ ਠੀਕ ਕੀਤਾ, ਜੋ ਕੁਛ ਕੀਤਾ ਸਭ ਠੀਕ ਕੀਤਾ, ਜੋ ਦਿੱਤਾ ਸੋ ਸਭ ਠੀਕ ਦਿੱਤਾ ਆਪਾਂ ਨੂੰ। ਜਿਨ੍ਹਾਂ ਦੀ ਸ਼ਰਧਾ ਇਉਂ ਟਿਕ ਗਈ ਕਿ ਸਭ ਠੀਕ ਹੈ ਬਸ, ਫਿਰ ਤਾਂ ਸਭ ਠੀਕ ਹੀ ਹੋ ਜਾਣਾ। ਅਤੇ ਜਿਨ੍ਹਾਂ ਨੇ ਕਿੰਤੂ ਕਰ ਲਏ, ਸ਼ੰਕਾਵਾਂ ਕਰ ਲਈਆਂ, ਉਹਨਾਂ ਦਾ ਐਂਡ ਬਹੁਤ ਮਾੜਾ, ਆਪ ਹੀ ਦੇਖ ਲੈਣਗੇ ਉਹ। ਆਪਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਣੀ, ਸਾਰਾ ਕੁਝ ਸਾਹਮਣੇ ਹੀ ਆ ਜਾਣਾ। ਜ਼ਿੰਦਗੀ ਬਥੇਰੀ ਪਈ ਆ ਹਲੇ ਉਹਨਾਂ ਦੀ ਵੀ, ਆਪਣੀ ਵੀ, ਆਪਾਂ ਵੀ ਦੇਖਾਂਗੇ, ਉਹ ਵੀ ਦੇਖਣਗੇ। ਆਖ ਆਖ ਰਹੇ ਲਿਵ ਲਾਏ, ਕਈ ਉਹਦੇ ਜਸ ਨੂੰ ਕਹਿ ਕਹਿ ਕੇ ਉਹ 'ਚ ਲਿਵ ਲਾਉਂਦੇ ਨੇ। ਆਖ ਆਖ ਕੀ ਕਹਿੰਦੇ ਨੇ, ਬੇਅੰਤ ਹੈ ਬੇਅੰਤ ਹੈ। ਕੀ ਕਹਿੰਦੇ, ਵਾਹਿਗੁਰੂ ਵਾਹਿਗੁਰੂ, ਤੂੰ ਹੀ ਤੂੰ ਹੀ ਤੂੰ ਹੀ ਕਰਦੇ, ਉਹ 'ਚ ਲਿਵ ਲਾ ਲੈਂਦੇ ਨੇ। ਜਿਨ੍ਹਾਂ ਨੇ ਆਖਿਆ ਉਹਨਾਂ ਦੁਆਰੇ ਆਖ ਕੇ ਲਿਵ ਲਗਾ ਰਹੇ ਨੇ, ਮੁੱਖ ਦੁਆਰੇ ਆਖ ਕੇ, ਆਖ ਤੋਂ ਭਾਵ ਮੁੱਖ ਹੁੰਦਾ, ਮੁੱਖ ਦੁਆਰੇ ਆਖ ਆਖ ਕੇ ਲਿਵ ਲਾ ਰਹੇ ਨੇ। ਇਸ ਕਰਕੇ ਸਾਰੇ ਹੀ ਲਿਵ ਲਾ ਰਹੇ ਪਰਮਾਤਮਾ ਦੇ ਵਿੱਚ। ਕੌਣ ਕੌਣ ਜੀ? ਆਖ ਹੈ ਵੇਦ ਪਾਠ ਪੁਰਾਣ, ਵੇਦਾਂ ਤੇ ਪੁਰਾਣਾਂ ਦੇ ਪਾਠ ਉਹਦੇ ਜਸ ਨੂੰ ਆਖ ਹੈ ਤੋਂ ਭਾਵ ਕਹਿੰਦੇ ਨੇ, ਆਖਦੇ ਨੇ, ਵਾਹਿਗੁਰੂ ਦਾ ਜਸ ਕਰਦੇ ਨੇ। ਵੇਦ ਪੁਰਾਣ ਜਾਸ ਗੁਣ ਗਾਵਤ ਤਾਕੋ ਨਾਮ ਹੀ ਹੈ ਮੁਧਰ ਰੇ। ਵੇਦ ਪਾਠੀ ਅਤੇ ਪੁਰਾਣ ਪਾਠੀ ਸਭ ਉਹਦੇ ਜਸ ਨੂੰ ਕਹਿੰਦੇ ਨੇ। ਆਖੈ ਪੜ੍ਹੇ ਕਰਹਿ ਵਖਿਆਣ। ਵੇਦ ਅਤੇ ਪੁਰਾਣਾਂ ਨੂੰ ਪੜ੍ਹ ਕੇ ਜੋ ਵਖਿਆਨ ਕਰਦੇ ਨੇ ਉਹ ਵੀ ਉਹਦੇ ਜਸ ਨੂੰ ਕਹਿੰਦੇ ਨੇ। ਪੜ੍ਹਨ ਵਾਲੇ ਵਿਦਿਆਰਥੀ ਅਤੇ ਵਖਿਆਨ ਕਰਨ ਵਾਲੇ ਪੰਡਿਤ ਵੀ ਉਹਦਾ ਜਸ ਕਰਦੇ ਨੇ। ਮਹਾਰਾਜ ਕਹਿੰਦੇ ਉਹਦਾ ਜਸ ਕਿਹੜਾ ਨਹੀਂ ਕਰਦਾ, ਸਭ ਕਰਦੇ ਨੇ। ਆਖੈ ਬਰਮੇ ਆਖੈ ਇੰਦ, ਬ੍ਰਹਮੇ ਵੀ ਉਹਦੇ ਜਸ ਨੂੰ ਗਾਉਂਦੇ ਨੇ, ਆਖਦੇ ਨੇ। ਇੰਦ ਤੋਂ ਭਾਵ ਵਿਸ਼ਨੂੰ ਵੀ, ਇੰਦਰ ਰਾਜਾ ਵੀ, ਇੰਦ ਨਾਮ ਚੰਦਰਮਾ ਦਾ ਵੀ ਹੈ, ਉਹ ਵੀ ਜਸ ਗਾਉਂਦਾ ਉਹਦਾ। ਇਹ ਵੱਖੋ ਵੱਖਰੇ ਹੁੰਦੇ ਨੇ। ਇੰਦ ਜਿੱਥੇ ਆ ਜੇ ਅੱਖਰ, ਇੰਦ ਇੰਦਰ ਦੇਵਤਾ ਵੀ ਹੁੰਦਾ, ਇੰਦ ਚੰਦਰਮਾ, ਇੰਦ ਵਿਸ਼ਨੂੰ, ਤਿੰਨਾਂ ਦਾ ਹੀ ਨਾਮ ਬਣ ਜਾਂਦਾ। ਸੋ ਬ੍ਰਹਮਾ ਇੱਕ ਹੈ ਜਾਂ ਬਹੁਤ ਸਾਰੇ, ਕਿਉਂਕਿ ਇੱਕ ਇੱਕ ਬ੍ਰਹਿਮੰਡ ਦਾ ਵੱਖੋ ਵੱਖਰਾ ਬ੍ਰਹਮਾ ਹੋਣ ਕਰਕੇ ਕਰੋੜਾਂ ਹੀ ਬ੍ਰਹਮੇ ਨੇ, ਕਰੋੜਾਂ ਹੀ ਸ਼ਿਵਜੀ ਨੇ, ਕਰੋੜਾਂ ਹੀ ਵਿਸ਼ਨੂੰ ਨੇ, ਕਰੋੜਾਂ ਹੀ ਸੂਰਜ ਨੇ, ਕਰੋੜਾਂ ਹੀ ਤਾਰੇ ਨੇ, ਕਰੋੜਾਂ ਹੀ ਚੰਦਰਮਾ ਨੇ। ਅਲੱਗ ਅਲੱਗ ਬ੍ਰਹਿਮੰਡ ਹੈ ਜਿੱਥੇ ਆਪਾਂ ਬੈਠੇ, ਬ੍ਰਹਿਮੰਡ ਇੱਕ। ਇਸ ਤੋਂ ਉੱਤੇ ਜਾ ਕੇ ਫਿਰ ਇਹੋ ਜਿਹੇ ਇੱਕ ਬ੍ਰਹਿਮੰਡ ਫੇਰ ਹੈ, ਇਸ ਤੋਂ ਉੱਤੇ ਜਾ ਕੇ ਫਿਰ ਇਹੋ ਜਿਹੇ ਇੱਕ ਹੋਰ ਹੈ, ਕੋਈ ਅੰਤ? ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਮਹਾਰਾਜ ਕਹਿੰਦੇ ਨੇ ਪੰਜਵੇਂ ਪਾਤਸ਼ਾਹ, ਕੋਟ ਬਿਸਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਹੇ, ਕੋਟ ਬ੍ਰਹਮੇ ਜਗ ਸਾਜਣ ਲਾਏ। ਦੁਰਗਾ ਕੋਟ ਜਾ ਕੇ ਮਰਦਨ ਕਰੇ, ਕਰੋੜਾਂ ਦੁਰਗਾ ਤਾਂ ਉਹਦੇ ਸਿਰਫ ਮਰਦਨ ਤੋਂ ਭਾਵ ਸਰੀਰ ਨੂੰ ਮਾਲਸ਼ੀ ਕਰਦੀਆਂ, ਭਾਵ ਦੀ ਭਾਵਨਾ ਨਾਲ ਸੇਵਾ ਕਰਦੀਆਂ ਨੇ। ਕਰੋੜਾਂ ਸੂਰਜ, ਕਰੋੜਾਂ ਹਰ ਚੀਜ਼ ਹੀ ਕੋਟ ਹੈ। ਸੋ ਐਸਾ ਲੜੀਵਾਰ ਕਥਾ ਵਿੱਚ ਆਵੇਗਾ ਬਹੁਤ ਦੇਰ ਬਾਅਦ ਚੱਲ ਕੇ, ਕਿੰਨਾ ਕੁਛ ਆਵੇਗਾ। ਆਖੈ ਗੋਪੀ ਤੈ ਗੋਵਿੰਦ, ਗੋਪੀ ਤੋਂ ਭਾਵ ਇਸਤਰੀਆਂ ਮਾਤਰ ਅਤੇ ਗੋਵਿੰਦ ਪੁਰਸ਼ ਮਾਤਰ, ਸਭ ਲੋਕ ਉਹਦੇ ਜਸ ਨੂੰ ਗਾਉਂਦੇ ਨੇ। ਗੋਪੀ ਤਾਂ ਗੋਪੀਆਂ ਤੈ, ਜੋ ਭਾਵ ਜੋ ਕ੍ਰਿਸ਼ਨ ਜੀ ਆਦਿਕ ਵੀ ਗੋਪੀਆਂ, ਗੋਵਿੰਦ ਕ੍ਰਿਸ਼ਨ ਜੀ ਤੇ ਗੋਪੀਆਂ ਗਾ ਰਹੀਆਂ। ਪਹਿਲਾਂ ਤਾਂ ਕ੍ਰਿਸ਼ਨ ਜੀ ਨੇ ਉਹਨਾਂ ਦਾ ਇੱਕ ਵੱਖਰਾ ਢੰਗ ਸੀ, ਪਹਿਲਾਂ ਤਾਂ ਜੀਵਾਂ ਨੂੰ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਦਿਖਾ 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 ਕੇ ਰਜਾ ਦਿੱਤਾ। ਬਾਅਦ ਚ ਕ੍ਰਿਸ਼ਨ ਜੀ ਕਹਿੰਦੇ ਇਹਨਾਂ ਚੀਜ਼ਾਂ ਤੋਂ ਵੀ ਉੱਤੇ ਇੱਕ ਆਨੰਦ ਹੈ, ਕਹਿੰਦੇ ਉਹ ਕਿਹੜਾ? ਕਹਿੰਦੇ ਨਾਮ ਦਾ। ਫੇਰ ਬਿਠਾ ਕੇ ਸਾਰਿਆਂ ਨੂੰ ਨਾਮ ਦਾ ਗਿਆਨ ਦਿੱਤਾ। ਜਦ ਨਾਮ ਦਾ ਗਿਆਨ ਦਿੱਤਾ, ਕਿਉਂਕਿ ਮਨ ਹੋਰ ਪਾਸਿਓਂ ਸਾਰੇ ਕਿਤੇ ਰੱਜਿਆ ਹੋਇਆ ਸੀ, ਮਨ ਕਿਤੇ ਜਾਂਦਾ ਹੀ ਨਹੀਂ ਹੁਣ, ਜਦੋਂ ਨਾਮ ਦਾ ਗਿਆਨ ਦਿੱਤਾ ਤਾਂ ਸਾਰਿਆਂ ਨੂੰ ਤਾਰ ਵੀ ਦਿੱਤਾ। ਇਸ ਕਰਕੇ ਉਦੋਂ ਕਹਿੰਦੇ ਨੇ ਆਖਿਆ ਗੋਪੀ ਤੈ ਗੋਵਿੰਦ, ਗੋਪੀ ਤੋਂ ਭਾਵ ਇੰਦਰੀਆਂ, ਗੋਵਿੰਦ ਤੋਂ ਭਾਵ ਅੰਤਕਰਨ, ਗੋਪੀਆਂ ਤੇ ਗੋਵਿੰਦ ਗਵਾਲੇ ਵੀ। ਇਸ ਕਰਕੇ ਪਰਮਾਤਮਾ ਨੂੰ ਸਾਰੇ ਕੋਈ ਗਾਉਂਦੇ ਨੇ। ਆਖੈ ਈਸ਼ਰ ਆਖੈ ਸਿੱਧ, ਈਸ਼ਰ ਸ਼ਿਵਜੀ ਉਹ ਵੀ ਉਹਦੇ ਜਸ ਨੂੰ ਕਰਦਾ, ਪਰਮਾਤਮਾ ਦੇ ਜਸ ਨੂੰ ਕਰਦਾ। ਸਿੱਧੋ ਤੁਸੀਂ ਵੀ ਉਹਦੇ ਜਸ ਨੂੰ ਕਰਦੇ ਹੋ। ਆਖੈ ਕੇਤੇ ਕੀਤੇ ਬੁੱਧ, ਕਿੰਨੇ ਬੁੱਧੀਵਾਨ ਲੋਕ ਨੇ ਉਹਦੇ ਜਸ ਨੂੰ ਗਾਉਣ ਵਾਲੇ, ਬੁੱਧ ਵੀ ਉਹਦੇ ਜਸ ਨੂੰ ਗਾਉਂਦਾ, ਮਹਾਤਮਾ ਬੁੱਧ, ਬੁੱਧ ਆਦਿਕ ਜੋ ਨੌ ਗ੍ਰਹਿ ਨੇ ਉਹ ਵੀ ਉਹਦੇ ਜਸ ਨੂੰ ਗਾਉਂਦੇ ਨੇ। ਆਖੈ ਦਾਨਵ ਆਖੈ ਦੇਵ, ਦਾਨਵ ਕਹਿੰਦੇ ਦੈਂਤ ਨੂੰ, ਦੈਂਤ ਵੀ ਗਾਉਂਦੇ ਨੇ, ਦੇਵ ਤੋਂ ਭਾਵ ਦੇਵਤੇ ਵੀ ਗਾਉਂਦੇ ਨੇ। ਆਖੈ ਸੁਰ ਨਰ ਮੁਨ ਜਨ ਸੇਵ, ਸੁਰ ਜਿਹੜੇ ਨੇ ਉਹ ਵੀ ਗਾਉਂਦੇ ਨੇ, ਸੁਰ ਉਹਨਾਂ ਨੂੰ ਕਹਿੰਦੇ ਜੋ ਪੁੰਨ ਕਰਮਾ ਕਰਕੇ ਬਣੇ ਹੋਣ, ਦੇਵਤੇ ਉਹਨਾਂ ਨੂੰ ਕਹਿੰਦੇ ਜੋ ਬ੍ਰਹਮਾ ਨਾਲ ਪੈਦਾ ਹੋਏ, ਦੋ ਪ੍ਰਕਾਰ ਦੇ ਹੁੰਦੇ। ਸੋ ਜਿਹੜੇ ਬਹੁਤ ਪੁੰਨ ਕਰਮ ਕਰਕੇ ਫਿਰ ਸੁਰ ਬਣ ਜਾਂਦੇ ਨੇ, ਸ਼ੁੱਧ ਬਿਰਤੀ ਹੋਣੀ, ਪੁੰਨ ਬਹੁਤੇ ਕਰ ਲਏ ਪਰ ਭਗਤੀ ਨਾ ਕੀਤੀ, ਭਗਤੀ ਵੱਖਰੀ ਲਾਈਨ ਹੈ, ਪੁੰਨ ਕਰਨੇ ਇੱਕ ਅਲੱਗ ਚੀਜ਼ ਹੈ, ਪੁੰਨ ਕਰਕੇ ਸੁਰ ਬਣ ਗਿਆ। ਸੋ ਮਨੁੱਖ, ਮੁਨੀ ਜਨ ਅਤੇ ਮਹਾਤਮਾ, ਸੇਵ ਸ਼ੈਵੀ ਮਤ ਵਾਲੇ, ਸੇਵਾ ਕਰਨ ਵਾਲੇ ਸੇਵਕ, ਇਹ ਸਾਰੇ ਉਹਦੇ ਜਸ ਨੂੰ ਕਹਿੰਦੇ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਸੁਰ ਦੇਵ, ਸੁਰ ਦੇਵ ਕੌਣ? ਇੰਦਰ, ਰਾਜਾ, ਬ੍ਰਹਸਪਤੀ ਆਦਿਕ ਸਭ ਗਾਉਂਦੇ ਨੇ। ਕੇਤੇ ਆਖੈ ਆਖਣ ਪਾਹੇ, ਕਿਤਨੇ ਤਾਂ ਆਖ ਰਹੇ ਨੇ, ਕਿੰਨੇ ਆਖਣ ਨੂੰ ਪਾਹੇ ਪੈਂਦੇ ਨੇ, ਭਾਵ ਜਸ ਕਰਨ ਨੂੰ ਤਿਆਰ ਹੋ ਰਹੇ ਨੇ ਕਿ ਅਸੀਂ ਵੀ ਜਸ ਕਰੀਏ, ਅਸੀਂ ਵੀ ਜਸ ਕਰੀਏ। ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਕਿੰਨੇ ਪਰਮੇਸ਼ਰ ਦੇ ਜਸ ਨੂੰ ਕਹਿ ਕਹਿ ਕੇ ਆਖ ਆਖ ਕੇ ਉੱਠ ਉੱਠ ਕੇ ਤੁਰੇ ਜਾਂਦੇ ਨੇ ਦੁਨੀਆਂ ਚੋਂ, ਭਾਵ ਚੜ੍ਹਾਈਆਂ ਕਰ ਜਾਂਦੇ ਨੇ, ਸਰੀਰ ਛੱਜ ਜਾਂਦੇ ਨੇ। ਕਿੰਨੇ ਜੋ ਕਹਿਣ ਵਾਲੇ ਹੋ ਕੇ ਈਸ਼ਵਰ ਦੇ ਜਸ ਨੂੰ ਕਹਿੰਦੇ ਨੇ, ਉਹਨਾਂ ਦੇ ਉੱਠ ਜਾਣ ਵਾਲਾ ਸੰਸਾਰ ਉੱਠ ਜਾਂਦਾ। ਦੋ ਤਰ੍ਹਾਂ ਦਾ ਉੱਠਣਾ ਹੁੰਦਾ, ਇੱਕ ਤਾਂ ਦੁਨੀਆਂ ਚੋਂ ਹੀ ਉੱਠ ਗਿਆ, ਇੱਕ ਦੁਨੀਆਂ ਤੋਂ ਮਨ ਹੀ ਉੱਠ ਗਿਆ। ਜਦੋਂ ਦੁਨੀਆਂ ਤੋਂ ਮਨ ਉੱਠ ਗਿਆ, ਸਰੀਰ ਕਰਕੇ ਬੈਠਾ, ਉਦੋਂ ਕੀ ਹੋਇਆ? ਉਦੋਂ ਉੱਪਰ ਨੂੰ ਉੱਠ ਗਿਆ। ਕਿੱਧਰ ਨੂੰ? ਵਿਕਾਰਾਂ ਤੋਂ, ਗਰਦਨ ਤੋਂ ਉੱਪਰਲੇ ਪਾਸੇ ਜਿੰਨਾ ਸਿਰ ਹੈ, ਇਹਦੇ ਥੱਲੇ ਹੀ ਸਾਰੇ ਵਿਕਾਰ ਨੇ ਸਰੀਰ ਦੇ। ਜੋ ਜੋਤ ਹੈ, ਜੋ ਬਖਸ਼ਿਸ਼ ਹੈ, ਸਾਰੀ ਇਸ ਤੋਂ ਉੱਪਰ ਉੱਪਰ ਨੂੰ ਚਲੀ ਜਾਂਦੇ, ਤਾਹਾਂ ਨੂੰ ਉੱਠ ਜਾਂਦੇ ਨੇ। ਗੁਰਦੁਆਰਾ ਲੈ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਵ ਨਾਵ ਨੇ ਤਿਸ ਦਾਨ ਪੁਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਸ ਕਰਕੇ ਉਹ ਉੱਪਰ ਨੂੰ ਉੱਠ ਜਾਂਦੇ ਨੇ ਬਿਰਤੀ ਵਿੱਚ। ਏਤੇ ਕੀਤੇ ਹੋਰ ਕਰੇ, ਮਹਾਰਾਜ ਕਹਿੰਦੇ ਭਾਈ ਸਿੱਧੋ, ਅਸੀਂ ਇੰਨੇ ਕੁ ਤਾਂ ਗਿਣ ਦਿੱਤੇ ਨੇ, ਇੰਨੇ ਤਾਂ ਅਸੀਂ ਗਿਣਤੀ ਕਰ ਦਿੱਤੀ, ਜੇ ਹੋਰ ਵੀ ਗਿਣਨਾ ਕਰੇ ਕਰੀਏ ਤਾਂ ਅੰਤ ਤਾਂ ਕੋਈ ਨਹੀਂ ਨਾ ਹੈ ਬੰਦਿਆਂ ਦਾ, ਕਿਉਂਕਿ ਅੰਤ ਕਿੱਥੋਂ ਕੁ ਤੱਕ ਪਾਵਾਂਗੇ ਆਪਾਂ? ਇਸ ਧਰਤੀ ਉੱਤੇ ਹੀ ਨਹੀਂ ਅੰਤ ਪੈ ਸਕਦਾ, ਦੂਜੀਆਂ ਧਰਤੀਆਂ ਦਾ ਅੰਤ ਕਿਵੇਂ ਪਾ ਸਕਦੇ ਹਾਂ? ਕਿੰਨੇ ਕੁ ਹੋਰ ਲੱਗੇ ਹੋਏ ਨੇ ਨਾਮ ਜਪਣ, ਕਿੰਨੇ ਕੁ ਬਿਰਤੀਵਾਨ ਨੇ। ਕਈ ਕੁ ਬੰਦੇ ਐਸੇ ਦੁਨੀਆਂ 'ਚ ਆਉਂਦੇ ਨੇ ਜਿਨ੍ਹਾਂ ਦਾ ਕਿਸੇ ਨੂੰ ਵੀ ਸਾਰੀ ਜ਼ਿੰਦਗੀ ਹੀ ਨਹੀਂ ਪਤਾ ਲੱਗਦਾ ਵੀ ਇਹ ਬੰਦੇ ਦੀ ਅਵਸਥਾ ਕਿੱਡੀ ਹੈ। ਕਈ ਤਾਂ ਬਹੁਤੇ ਹੀ ਗੁਪਤ ਜ਼ਿਆਦਾ ਆਉਂਦੇ ਨੇ, ਕਈਆਂ ਬਾਰੇ ਤਾਂ ਆਪਾਂ ਨੂੰ ਮਾੜਾ ਮਾੜਾ ਪਤਾ ਲੱਗਣ ਲੱਗ ਜਾਂਦਾ ਕਿ ਬੰਦਾ ਭਗਤੀ ਕਰਦਾ ਜਾਂ ਕਿਸੇ ਅਵਸਥਾ ਚਲਿਆ ਗਿਆ। ਕਈ ਬੰਦੇ ਬਾਹਰੀ ਦਿਖਾਵਾ ਐਸਾ ਕਰੀ ਜਾਂਦੇ ਨੇ ਕਿ ਬਾਹਰੋਂ ਦੇਖਣ ਮਾਤਰ ਲੱਗਦੇ ਹੀ ਨਹੀਂ ਕਿ ਆਸਤਕ ਹੋਣਗੇ, ਦਿਖਾਵਾ ਹੀ ਨਾਸਤਕ ਵਾਲਾ ਕਰੀ ਜਾਂਦੇ ਨੇ, ਪਰ ਅੰਦਰੋਂ ਉਹਨਾਂ ਦੇ ਰੰਗ ਲੱਗਿਆ, ਅੰਦਰੋਂ ਰੰਗੇ ਪਏ ਨੇ, ਪਰ ਉਹਨਾਂ ਨੂੰ ਕੋਈ ਅੱਗੋਂ ਦੱਸਣ ਵਾਲਾ ਨਹੀਂ ਕਈ ਵਾਰ ਮਿਲਦਾ। ਇਸ ਕਰਕੇ ਉਹ ਥੋੜਾ ਥੋੜਾ ਸ਼ੰਕਿਆਂ ਵਿੱਚ, ਭਰਮ ਵਿੱਚ ਵੀ ਪਏ ਰਹਿੰਦੇ ਨੇ। ਜੇ ਕਿਤੇ ਉਹਨਾਂ ਨੂੰ ਦੱਸਣ ਵਾਲਾ ਮਿਲ ਜਾਵੇ ਕਿ ਅੱਗੇ ਤੂੰ ਤਰੱਕੀ ਕਿਵੇਂ ਕਰਨੀ ਹੈ, ਕਿਉਂਕਿ ਕਈਆਂ ਨੂੰ ਰਸਤਿਆਂ 'ਚ ਰੁਕਾਵਟਾਂ ਬੜੀਆਂ ਖੜੀਆਂ ਹੋ ਜਾਂਦੀਆਂ ਨੇ, ਰਸਤੇ ਦੀ ਰੁਕਾਵਟ ਬਹੁਤ ਤੰਗ ਕਰਦੀ। ਜਦੋਂ ਭਗਤੀ ਕਰਕੇ ਉੱਪਰ ਨੂੰ ਉੱਠਣ ਲੱਗਦੇ ਨੇ ਤਾਂ ਦੇਵਤੇ ਆ ਜਾਂਦੇ ਨੇ, ਜਿਵੇਂ ਚੰਗੇ ਖਿਡਾਰੀ ਨੂੰ ਹਰੇਕ ਮਹਿਕਮੇ ਹੀ ਖਿੱਚਦਾ, ਕਿਉਂ ਭਗਤੀ ਵਾਲਿਆਂ ਨੂੰ ਵੀ ਦੇਵਤੇ ਖਿੱਚੇ, ਤੂੰ ਸਾਡੇ ਵੱਲ ਆ ਜਾ, ਤੂੰ ਸਾਡੇ ਵੱਲ ਆ ਜਾ, ਬ੍ਰਹਮਾ ਕਹਿੰਦਾ ਤੂੰ ਮੇਰੇ ਵੱਲ ਆ ਜਾ, ਵਿਸ਼ਨੂੰ ਕਹਿੰਦਾ ਮੇਰੇ ਵੱਲ ਆ ਜਾ, ਹੋਰ ਪੀਰ ਪੈਗੰਬਰ ਕਹਿੰਦੇ ਸਾਡੇ ਵੱਲ ਆ ਜਾ। ਜਿਵੇਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕੋਸ਼ਿਸ਼ ਕੀਤੀ, ਤੁਸੀਂ ਸਾਡੇ ਵੱਲ ਆ ਜਾਓ, ਸਾਡਾ ਧਰਮ ਗ੍ਰਹਿਣ ਕਰ ਲਓ, ਸਾਡਾ ਨਾਂ ਉਜਾਲਾ ਕਰੋਗੇ। ਚੰਗੇ ਪੁਰਸ਼ ਨੂੰ ਹਰੇਕ ਹੀ ਕਹਿਣਾ ਸਾਡੇ ਵੱਲ ਆ ਜਾ। ਤਾਂਹੀਓ ਆ ਜਿਹੜੇ ਭਗਤੀ ਕਰਦੇ ਨੇ, ਸ਼ੁਰੂ 'ਚ ਉਹਨਾਂ ਦੇ ਮੂਹਰੇ ਬਹੁਤ ਚੀਜ਼ਾਂ ਖੜਦੀਆਂ ਆ ਕੇ, ਉਹ ਰੁਕਾਵਟ ਵੀ ਪਾਈ ਜਾਂਦੇ ਨੇ ਆ ਕੇ, ਪਰ ਉਹਨਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਜੇ ਅੱਗੇ ਨੂੰ ਵੱਧਦਾ ਤੁਰਿਆ ਜਾਵੇ, ਜਾਂ ਤਾਂ ਰਿੱਧੀਆਂ ਸਿੱਧੀਆਂ ਬਹੁਤ ਖੜ ਜਾਂਦੀਆਂ ਆ ਕੇ, ਉਹ ਵੀ ਤਾਂ ਮਾਇਆ ਹੀ ਹੁੰਦੀ ਹੈ, ਜਾਂ ਤਾਂ ਦੇਵਤੇ ਹੀ ਬਹੁਤ ਖੜ ਜਾਂਦੇ ਨੇ ਆ ਕੇ ਹੱਥ ਜੋੜ ਕੇ, ਉਹ ਵੀ ਤਾਂ ਮਾਇਆ ਹੀ ਹੈ। ਪਰਮੇਸ਼ਰ ਨੇ ਤਾਂ ਦੇਖਣਾ ਹੈ ਕਿ ਕਿੱਥੇ ਕੜਕਦਾ ਜਾ ਕੇ, ਪਰ ਜੇ ਨਿਸ਼ਾਨਾ ਸਿੱਧਾ ਰੱਖ ਕੇ ਪਰਮਾਤਮਾ ਦੀ ਪ੍ਰਾਪਤੀ ਵੱਲ ਨੂੰ ਤੁਰਿਆ ਜਾਵੇ ਨਾ, ਤਾਂ ਫਿਰ ਮਹਾਰਾਜ ਦੀ ਕਿਰਪਾ ਨਾਲ ਰਸਤਾ ਮਿਲਦਾ ਹੀ ਤੁਰਿਆ ਜਾਂਦਾ। ਮਹਾਰਾਜ ਕਹਿੰਦੇ ਇੱਤੇ ਕੀਤੇ ਹੋਰ ਕਰੇ ਹਿਤ ਆਖ ਨਾ ਸਕੇ ਕਈ, ਕਿ ਇਤਨੇ ਤਾਂ ਪਰਮੇਸ਼ਰ ਜਸ ਨੂੰ ਵਰਣਨ ਕਰਦੇ ਨੇ, ਜੇ ਹੋਰ ਵੀ ਨਾਮ ਨੂੰ ਵਰਣਨ ਕਰਨ ਤਾਂ ਕੀ ਉਹ ਕਈ ਕੁ ਆਖ ਸਕਦੇ ਨੇ ਉਸਦੇ ਪਰਮਾਤਮਾ ਨੂੰ ਕਿੰਨਾ ਕੁ ਵੱਡਾ, ਕਿਤਨੇ ਕੁ ਨਾਮ ਨੇ ਪਰਮਾਤਮਾ ਦੇ। ਇਸ ਕਰਕੇ ਉਹਦੇ ਨਾਮ ਨੂੰ ਕਥਨ ਕਰਨਾ ਬਹੁਤ ਔਖਾ। ਜੇਵੜ ਭਾਵ ਹੈ ਤੇਵੜ ਹੋਏ, ਉਹ ਪਰਮਾਤਮਾ ਨੂੰ ਜੇਵੜ ਭਾਵ ਜਿੱਡਾ ਵੱਡਾ ਹੋਣਾ ਭਾਵ ਹੈ ਪਾਉਂਦਾ ਹੈ, ਤੇਵੜ ਓਡਾ ਵੱਡਾ ਹੀ ਹੋ ਜਾਂਦਾ, ਹੋਰ ਵੱਡਾ ਹੋ ਜਾਂਦਾ। ਸੋ ਇਸ ਕਰਕੇ ਜਿਵੇਂ ਗੁਰੂ ਨਾਨਕ ਦੇਵ ਜੀ ਚਲੇ ਜਾ ਰਹੇ ਸੀ ਦੇਸ਼ਾਂ ਦੇ ਸੰਤਾਂ ਰਟਨ ਕਰਦਿਆਂ, ਰਸਤੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਕਹਿਣ ਲੱਗਿਆ, ਭੁੱਖ ਲੱਗੀ ਮਹਾਰਾਜ। ਕਹਿੰਦੇ ਮਰਦਾਨਾ ਇਹ ਜੰਗਲ ਬੜਾ ਖਤਰਨਾਕ, ਭੁੱਖ ਤਾਂ ਤੈਨੂੰ ਲੱਗੀ ਧਿਆਨ ਨਾਲ? ਕਹਿੰਦੇ ਨਹੀਂ ਜੀ, ਮੈਂ ਫਲ ਫਰੂਟ ਦੇ ਕੇ ਖਾ ਲਵਾਂਗਾ। ਕਹਿੰਦੇ ਚੱਲ ਕੋਈ ਗੱਲ ਨਹੀਂ। ਜਦ ਅੱਗੇ ਗਿਆ, ਕਾਫੀ ਦੂਰ ਨਿਕਲ ਗਿਆ, ਬਹੁਤ ਆਕਾਰ ਦਾ ਵੱਡਾ ਦੈਂਤ ਆ ਗਿਆ, ਉਹਨੇ ਸਿੱਧਾ ਹੀ ਚੁੱਕ ਕੇ ਮੂੰਹ 'ਚ ਹੀ ਪਾ ਲਿਆ, ਇੰਨਾ ਵੱਡਾ ਕੱਦ ਸੀ ਉਹਦਾ। ਭਾਈ ਮਰਦਾਨੇ ਨੂੰ ਸਾਬਤਾ ਹੀ ਲੰਘਾ ਗਿਆ, ਗੱਲ ਮੰਨਣ ਯੋਗ ਨਹੀਂ ਹੈ ਆਪਣੇ, ਪਰ ਹੁੰਦੇ ਸੀ। ਗੁਰੂ ਨਾਨਕ ਦੇਵ ਜੀ ਨੂੰ ਤਾਂ ਪਤਾ ਹੀ ਸੀ ਕਿ ਮੈਂ ਇੱਥੇ ਕੀ ਕਾਰਜ ਨੂੰ ਆਇਆ, ਉਧਾਰ ਹੀ ਕਰਨਾ ਸੀ ਉਹਦਾ। ਐਸੀ ਗੱਲ ਆ ਗਈ ਜਿਹੜੀ ਆਪਾਂ ਸੁਣ ਕੇ ਹੀ ਨਹੀਂ ਮੰਨ ਸਕਦੇ, ਉਸ ਦੈਂਤ ਨੇ ਸਾਹਮਣੇ ਆ ਕੇ ਮਹਾਰਾਜ ਨੂੰ ਮੁੱਖ ਵਿੱਚ ਪਾ ਲਿਆ, ਸਾਬਤਾ ਹੀ ਅੰਦਰ। ਮਹਾਰਾਜ ਨੇ ਅੰਦਰ ਆਕਾਰ ਵਧਾ ਲਿਆ, ਉਹ ਦੈਂਤ ਨੇ ਵਧਾ ਲਿਆ, ਫਿਰ ਮਹਾਰਾਜ ਨੇ ਹੋਰ ਵਧਾ ਲਿਆ, ਫਿਰ ਉਹਨੇ ਹੋਰ ਵਧਾ ਲਿਆ। ਦੈਂਤ ਦੀ ਸਮਰੱਥਾ ਮੁੱਕ ਗਈ ਆਕਾਰ ਵਧਾਉਣ ਦੀ। ਮਹਾਰਾਜ ਨੇ ਜਦੋਂ ਬਹੁਤ ਆਕਾਰ ਵਧਾਇਆ, ਕਿੰਨੇ ਕੋਹ ਤੱਕ ਜਾ ਕੇ ਉਹ ਡਿੱਗਿਆ, ਸਤਿਗੁਰੂ ਤਾਂ ਫਿਰ ਪ੍ਰਗਟ ਹੋ ਗਏ ਬਾਹਰ ਹੀ। ਉਹ ਦੈਨ ਦਾ ਕਲਿਆਣ ਕਰਨਾ ਕਰਕੇ ਕੌਤਕ ਕਰਨਾ ਪਿਆ ਗੁਰਾਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਜੀਵੜ ਭਾਵੈ ਤਿਵੜ ਹੋਏ, ਜਿਨ੍ਹਾਂ ਨੂੰ ਦਰਸ਼ਨ ਦਿੰਦੇ ਨੇ ਮਹਾਰਾਜ, ਕਹਿੰਦੇ ਮੈਨੂੰ ਇੰਨਾ ਕੁ ਨਾ ਸਮਝ ਨਹੀਂ ਬੰਦੇ ਵਰਗਾ, ਮੇਰਾ ਕੱਦ ਪਤਾ ਕਿੰਨਾ, ਫਿਰ ਦਿਖਾ ਵੀ ਦਿੰਦੇ ਨੇ ਸਾਰੇ ਬ੍ਰਹਿਮੰਡਾਂ ਚ ਵਿਆਪਕ। ਕਹਿੰਦੇ ਮੈਂ ਕੋਈ ਆਕਾਰ ਵਾਲਾ ਨਹੀਂ, ਮੈਂ ਨਿਰੰਕਾਰ ਹਾਂ। ਨਿਰਕਾਰ ਦਾ ਕੋਈ ਆਕਾਰ ਨਹੀਂ ਹੁੰਦਾ ਭਾਈ। ਨਾਨਕ ਜਾਣੈ ਸੱਚਾ ਸੋਏ। ਮਹਾਰਾਜ ਕਹਿੰਦੇ ਉਹ ਸੱਚਾ ਪਰਮਾਤਮਾ ਆਪਣੀ ਮਹਿਮਾ ਨੂੰ ਆਪ ਹੀ ਜਾਣਦਾ, ਵਾਹਿਗੁਰੂ ਨੂੰ ਪਤਾ। ਸਿੱਧ ਕਹਿਣ ਲੱਗੇ ਜਿਹੜਾ ਬੰਦਾ ਸ਼ਰਧਾ ਨਾਲ ਵਾਹਿਗੁਰੂ ਨੂੰ ਜਾਣਦਾ ਉਹਨੂੰ ਕੀ ਫਲ ਮਿਲਦਾ? ਮਹਾਰਾਜ ਕਹਿੰਦੇ ਦੇਖੋ ਜੇ ਤਾਂ ਤਰਕਵਾਦੀ ਹੋ ਜੇ ਤੁਹਾਡੇ ਵਾਂਗੂ, ਫੇਰ ਤਾਂ ਨਹੀਂ ਕਹਿੰਦੇ ਕੋਈ ਗੱਲ ਬਣਦੀ। ਹਾਂ ਬਈ ਸਿੱਧੋ, ਜੇ ਤੁਸੀਂ ਸ਼ਰਧਾ ਚ ਆ ਜਾਓ, ਜਿਹੜ ਭਾਵੇ ਤੇੜ ਹੋਏ, ਉਹਨੂੰ ਜਿੱਡਾ ਵੱਡਾ ਹੋਣਾ ਭਾਵਦਾ ਉੱਡਾ ਵੱਡਾ ਹੀ ਹੋ ਜਾਂਦਾ ਫਿਰ। ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਜਿੱਡਾ ਵੱਡਾ ਕਰਨਾ ਚਾਹੇ ਆਪਣੇ ਪਿਆਰਿਆਂ ਨੂੰ ਉੱਡਾ ਵੱਡਾ ਹੀ ਕਰ ਲੈਂਦਾ। ਸੋ ਇਸ ਕਰਕੇ ਜੇ ਕੋਈ ਇਹ ਕਹੇ ਕਿ ਮੈਂ ਜਾਣਦਾ, ਕਈ ਨਿਆਣਪੁਣੇ ਚ ਕਹਿੰਦੇ ਨੇ ਮੈਂ ਦੱਸ ਸਕਦਾ ਸਾਰਾ ਕੁਛ ਉਸ ਵਾਹਿਗੁਰੂ ਬਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਕੋ ਆਖੇ ਬੋਲ ਵਿਗਾੜ। ਜਿਹੜਾ ਕੋਈ ਬੰਦਾ ਬੋਲ ਵਿਗਾੜ ਹੈ, ਮੂਰਖ ਪੁਰਸ਼ ਹੈ, ਇਹ ਗੱਲ ਨੂੰ ਆਖੇ ਕਿ ਮੈਂ ਪਰਮਾਤਮਾ ਨੂੰ ਸਾਰੇ ਸਮਗਰ ਰੂਪ ਵਿੱਚ ਕਹਿ ਸਕਦਾ, ਮੈਂ ਉਹਦੀ ਮਹਿਮਾ ਨੂੰ ਕਹਿ ਸਕਦਾ, ਮੈਂ ਇਹ ਕਰ ਸਕਦਾ, ਮਹਾਰਾਜ ਕਹਿੰਦੇ ਉਹਨੂੰ ਪਤਾ ਕੀ ਕਿਹਾ ਜਾਂਦਾ? ਤਾਂ ਲਿਖੀ ਹੈ ਸਿਰ ਗਾਵਾਰਾ ਗਾਵਾਰ। ਮਹਾਰਾਜ ਕਹਿੰਦੇ ਉਹਨੂੰ ਮੂਰਖਾਂ ਸਿਰ ਮੂਰਖ ਗਾਵਾਰ ਤੋਂ ਭਾਵ ਸ਼੍ਰੋਮਣੀ ਮੂਰਖ ਲਿਖਿਆ ਜਾਂਦਾ, ਸਭ ਤੋਂ ਵੱਡਾ ਮੂਰਖ ਹੈ ਕਹਿੰਦੇ ਉਹ, ਜਿਹੜਾ ਕਹੇ ਕਿ ਮੈਂ ਜਾਣਦਾ ਮੈਨੂੰ ਪਤਾ। ਕਹਿੰਦੇ ਤੂੰ ਤਾਂ ਬੋਲ ਵਿਗਾੜ ਹੈ, ਤੈਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ। ਜਦ ਤੂੰ ਉਸ ਦੇ ਵਿੱਚ ਹੀ ਨਹੀਂ ਪ੍ਰਵੇਸ਼ ਹੋਇਆ, ਭਗਤੀ ਮਾਰਗ ਵਿੱਚ ਪ੍ਰਵੇਸ਼ ਨਹੀਂ ਹੋਇਆ, ਇਸੇ ਕਰਕੇ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਰੱਬ ਦੇ ਪਿਆਰਿਆਂ ਵਿੱਚ ਤੇ ਆਮ ਲੋਕਾਂ ਵਿੱਚ ਕਦੇ ਆਪਸ ਵਿੱਚ ਜੋੜ ਮੇਲ ਬਣਦਾ ਨਹੀਂ। ਬਹੁਤ ਸਾਰੇ ਲੋਕ ਬਾਹਰੋਂ ਖੜ ਕੇ ਰੌਲਾ ਪਾਉਂਦੇ ਨੇ, ਬਹੁਤ ਸਾਰੇ ਲੋਕ ਅੰਦਰ ਪ੍ਰਵੇਸ਼ ਕਰਦੇ ਨੇ। ਅਸਲ ਵਿੱਚ ਪ੍ਰਚਾਰ ਦੀ ਵੀ ਕਮੀ, ਬਹੁਤ ਜ਼ਿਆਦਾ ਪ੍ਰਚਾਰ ਦੀ ਕਮੀ ਹੈ ਸੰਸਾਰ ਦੇ ਅੰਦਰ। ਇਹ ਗੱਲ ਇਸ ਤਰ੍ਹਾਂ ਜਾਣੀਏ ਵੀ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਨੇ, ਕੀ ਪ੍ਰਚਾਰ ਹੋ ਰਿਹਾ, ਕੀ ਭਗਤੀ ਹੈ, ਕੀ ਭਾਵਨਾ ਹੈ। ਸੋ ਜਿਵੇਂ ਇੱਕ ਵਾਰ ਪਟਿਆਲੇ ਕਥਾ ਕੀਤੀ ਸੀ ਮਿਲਟਰੀ ਏਰੀਏ 'ਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਜਦੋਂ ਸਾਰੀ ਕਥਾ ਸੁਣਾਈ ਉਹਨਾਂ ਨੂੰ, ਹੁਣ ਸਾਰੇ ਜ਼ਿਆਦਾ ਸਾਰੀ ਪਲਟਣ ਹਿੰਦੀ ਜਾਣਦੀ ਸੀ ਜ਼ਿਆਦਾ, ਪੰਜ ਛੇ ਗੁਰਸਿੱਖ ਸੀ ਉਹਦੇ 'ਚ, ਗੁਰਪੁਰਬ ਮਨਾਇਆ ਮਿਲ ਕੇ, ਜਦੋਂ ਹਿੰਦੀ 'ਚ ਹੀ ਸਾਰੀ ਕਥਾ ਕੀਤੀ ਤਾਂ ਉਸ ਵਕਤ ਕਮਾਂਡਰ ਉੱਠਿਆ, ਆਸਾਮ ਦੇ ਰਹਿਣ ਵਾਲਾ ਸੀ, ਉਹ ਕਹਿੰਦਾ ਮੈਨੂੰ ਹੁਣ ਪਤਾ ਲੱਗਿਆ ਵੀ ਗੁਰੂ ਘਰ 'ਚ ਇੰਨਾ ਗਿਆਨ ਵੀ ਹੈ। ਪਹਿਲੇ ਦਿਨ ਕਹਿੰਦਾ ਅੱਜ ਮੈਂ ਸੁਣਿਆ ਕਥਾ ਗੁਰੂ ਗ੍ਰੰਥ ਸਾਹਿਬ ਦੀ। ਕਹਿੰਦਾ ਮੈਂ ਸੋਚਦਾ ਸੀ ਗੁਰਦੁਆਰੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਇੱਕ ਤਾਂ ਉੱਥੇ ਪ੍ਰਸ਼ਾਦ ਮਿਲਦਾ, ਇੱਕ ਉੱਥੇ ਲੰਗਰ ਹੁੰਦਾ, ਇੱਕ ਮੰਜਾ ਬਿਸਤਰਾ ਮਿਲ ਜਾਂਦਾ ਸੌਣ ਨੂੰ। ਕਹਿੰਦਾ ਆਹ ਨਾ ਸੀ ਪਤਾ ਵੀ ਇੱਥੇ ਇੰਨਾ ਗਿਆਨ ਵੀ ਹੈ। ਸੋ ਇਸ ਕਰਕੇ ਜਿੰਨਾ ਗਿਆਨ ਗੁਰੂ ਗ੍ਰੰਥ ਸਾਹਿਬ 'ਚ ਹੈ, ਜਿੰਨਾ ਗਿਆਨ ਸਤਿਗੁਰਾਂ ਦੇ ਕੋਲ ਹੈ, ਇੰਨਾ ਤਾਂ ਗਿਆਨ ਕਿਤੇ ਵੀ ਨਹੀਂ। ਇੱਥੋਂ ਦੇ ਇੱਕ ਸੂਈ ਦੇ ਨੱਕੇ 'ਤੇ ਰੱਖ ਕੇ ਗਿਆਨ ਬਾਹਰ ਲੈ ਜਾਈਏ, ਦੁਨੀਆਂ ਕੋਲ ਉਹਦਾ ਵੀ ਕਰੋੜਵਾਂ ਹਿੱਸਾ ਵੀ ਨਹੀਂ ਗਿਆਨ, ਕਿਉਂਕਿ ਇੱਥੋਂ ਵਾਲਾ ਗਿਆਨ ਹੀ ਵੱਖਰਾ। ਇਹ ਗਿਆਨ ਸਭ ਤੋਂ ਸ਼੍ਰੋਮਣੀ ਗਿਆਨ ਹੈ ਮਹਾਰਾਜ ਦਾ। ਪਰ ਗੱਲ ਤੇ ਇਹ ਹੈ ਵੀ ਇਹ ਗਿਆਨ ਆਪਾਂ ਫੈਲਾ ਹੀ ਨਹੀਂ ਸਕੇ, ਵੰਡ ਨਹੀਂ ਸਕੇ ਦੁਨੀਆਂ ਨੂੰ, ਦਿਖਾ ਹੀ ਨਹੀਂ ਸਕੇ। ਸਾਡੀ ਲੜਾਈਆਂ ਹੀ ਨਹੀਂ ਮੁੱਕਦੀਆਂ, ਅਸੀਂ ਤਾਂ ਨੈਗੇਟਿਵ ਪਾਸੇ ਹੀ ਜ਼ਿਆਦਾ ਦਿਖਾਏ ਦੁਨੀਆਂ ਨੂੰ। ਹੁਣ ਤੱਕ ਸਿੱਖ ਨੇ ਆਪਣਾ ਅਸਲੀ ਰੂਪ ਦਿਖਾਇਆ ਹੀ ਨਹੀਂ। ਕੋਈ ਸਿੱਖ ਹੋਇਆ ਜੋ ਚਰਖੜੀ 'ਤੇ ਚੜਿਆ, ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪੜੀ ਲਹਾਈ, ਉਹਨਾਂ ਨੇ ਦਿਖਾਇਆ ਕਿ ਸਿੱਖ ਕੀ ਹੁੰਦਾ, ਅਸਲ ਗਿਆਨ ਕੀ। ਭਾਈ ਮਨੀ ਸਿੰਘ ਨੇ ਦਿਖਾਇਆ, ਬਾਬਾ ਦੀਪ ਸਿੰਘ ਨੇ ਦਿਖਾਇਆ, ਉਹਨਾਂ ਨੇ ਦਿਖਾਇਆ, ਭਾਈ ਮਤੀ ਦਾਸ ਉਹਨਾਂ ਨੇ ਆਰੇ ਨਾਲ ਸੀਸ ਚੁਰਾ ਲਿਆ ਆਪਣਾ, ਉਹਨਾਂ ਨੇ ਸਿੱਖੀ ਨੂੰ ਸਹੀ ਮਾਰਗ ਦੇ ਨਾਲ ਦਿਖਾਇਆ ਕਿ ਸਿੱਖ ਕੀ ਚੀਜ਼ ਹੁੰਦੀ ਹੈ। ਜਾਂ ਬ੍ਰਹਮ ਗਿਆਨੀ ਵੱਡੇ ਵੱਡੇ ਹੋਏ ਨੇ, ਉਹਨਾਂ ਨੇ ਬਾਬਾ ਬੁੱਢਾ ਜੀ ਨੇ ਦਿਖਾਇਆ ਸਿੱਖੀ ਕੀ ਹੈ। ਮਹਾਰਾਜ ਕਹਿੰਦੇ ਬਾਬਾ ਤੇਰਾ ਨਾਂ ਲੈਣ ਨਾਲ ਹੀ ਸਿੱਖੀ ਮਿਲ ਜਾ ਕਰੇਗੀ ਸਿੱਖ ਨੂੰ। ਪਰ ਜਿਹੜੇ ਹੁਣ ਸਿੱਖ ਨੇ ਇਹਨਾਂ ਨੇ ਕੀ ਦਿਖਾਇਆ? ਇਹ ਇਹਨਾਂ ਨੇ ਕੁਛ ਵੀ ਨਹੀਂ ਦਿਖਾਇਆ, ਇੰਨਾ ਨੈਗੇਟਿਵ ਪਾਸਾ ਦਿਖਾਇਆ ਕਿ ਦੁਨੀਆਂ ਉਹੀ ਪਾਸਾ ਹੀ ਦੇਖੀ ਜਾਂਦੀ, ਪੰਜਾਬ ਵਿੱਚ ਵੀ ਬਾਹਰ ਵੀ, ਬਿਲਕੁਲ ਘਾਣ ਕਰਕੇ ਰੱਖਤਾ। ਔਰ ਜੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸੀ ਉਹ ਦਿਖਾਇਆ ਹੀ ਨਹੀਂ ਕਿਸੇ ਨੂੰ, ਅਤੇ ਜਿਹੜੀ ਰਹਿਤ ਮਰਿਆਦਾ ਸੀ ਉਹ ਵੀ ਨਹੀਂ ਕਿਸੇ ਨੂੰ ਦਿਖਾਈ। ਰਹਿਤ ਮਰਿਆਦਾ ਗੁਰੂ ਸਾਹਿਬ ਦਾ ਗਿਆਨ, ਇਸੇ ਕਰਕੇ ਫਿਰ ਖਾ ਰਹੇ ਨੇ ਮਾਰ। ਤਾਂ ਸਤਿਗੁਰੂ ਕਿਰਪਾ ਕਰਨ, ਫਿਰ ਸੋਝੀਆਂ ਪਾ ਦੇਣ ਸਾਰੀ ਸੰਗਤ ਨੂੰ, ਸਾਰਿਆਂ ਉੱਤੇ ਮਿਹਰ ਕਰਨ, ਜਿਸ ਕਰਕੇ ਆਪਾਂ ਮਹਾਰਾਜ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਆਪਣੇ ਜੀਵਨ ਨੂੰ ਹੋਰ ਉੱਚਾ ਬਣਾ ਸਕੀਏ, ਸਤਿਗੁਰੂ ਦੇ ਆਸ਼ਿਆਂ ਅਨੁਸਾਰ ਚੱਲ ਕੇ ਸਾਰੇ ਸੰਸਾਰ ਨੂੰ ਦਿਖਾ ਸਕੀਏ ਕਿ ਇਹ ਹੈ ਸਿੱਖ। ਇਹ ਸਿੱਖ ਜਿਹੜਾ ਹੁੰਦਾ ਕੈਸਾ ਹੁੰਦਾ? ਇੱਕ ਸਿੱਖ ਦਾ ਜੀਵਨ ਪੂਰਨ ਰੂਪ ਵਿੱਚ ਇੱਕ ਮਹਾਤਮਾ ਵਾਲਾ, ਇੱਕ ਸਿਪਾਹੀ ਵਾਲਾ, ਇੱਕ ਪਰਉਪਕਾਰੀ ਜੀਵਨ ਸੰਸਾਰ ਦੇ ਉੱਤੇ, ਪਰਉਪਕਾਰੀ ਰੱਬ ਦੇ ਪਿਆਰੇ ਗੁਰਸਿੱਖ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਉਹ ਸਭ ਚੀਜ਼ਾਂ ਮਿਲਦੀਆਂ ਨਾਮ ਦੇ ਨਾਲ। ਅਮੁੱਲ ਅਮੋਲਕ ਨਾਮ ਦਾ ਵਪਾਰ ਕਰੀਏ ਮਿਲ ਕੇ ਸਾਰੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਾਰਿਆਂ 'ਤੇ। ਸੋ ਇਸੇ ਪ੍ਰਕਾਰ ਅੱਗੇ ਕੱਲ੍ਹ ਸ਼ਰਵਣ ਕਰਾਂਗੇ। ਆਓ ਅਮੋਲਕ ਵਪਾਰ ਕਰੀਏ ਮਿਲ ਕੇ। ਵਾਹਿਗੁਰੂ 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 ਨਾਮ ਹਿਰਦੈ ਮਹਿਦੀਨੋ ਅੰਮ੍ਰਿਤ ਨਾਮ ਹਿਰਦੈ ਮਹਿਦੀਨੋ ਅੰਮ੍ਰਿਤ ਨਾਮ ਜਨਮ ਜਨਮ ਕੀ ਮੈਲ ਗਈ ਜਨਮ ਜਨਮ ਕੀ ਮੈਲ ਗਈ ਜਨਮ ਜਨਮ ਵਾਹਿਗੁਰੂ 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 ਵਾਹਿਗੁਰੂ